मेरे प्यारे देशवासियों नमस्कार। अज एक बार फिर मैनू मन की बात करन दा मौका मिलिया है। मेरे लिए मन की बात एक कर्मकांड नहीं है, मैं आप ही तुहाडे नाल गलबात करन लई बहुत उत्सुक रहना। तो मैनू खुशी है कि हिंदुस्तान दे हर कोने च मन दियां गल्लां दे माध्यम नाल मैं देश दे साधारण लोकां नाल जुड़ पाउना। मैं आकाशवाणी का इसलिए भी शुक्रगुजार हाँ कि उन्होंने इस मन की बात प्रोग्राम नूं शाम 8 बजे प्रादेशिक भाषा विच पेश करन दा सफल उपराला कीता है। तो मैनू इस गल दी भी खुशी है कि जो लोग मैनू सुनते ने फिर बाद विच खत दे जरिए, टेलीफोन द्वारा, माई गॉव वैबसाइट के जरिए, नरेंद्र मोदी ऐप द्वारा अपने जज्बातों नूं मेरे तक पहुँचाते ने। तुहाडियां बहुत सारियां गल्लां मैनू सरकार दे कारजां विच मदद करदियां ने। जनहित की दृष्टि नाल सरकार कितनी कार्यशील होनी चाहिए है, जनहित दे कारज कितने जरूरी होने चाहिए ने, इन्हां गल्लां लई तुहाडे नाल मेरा यह संवाद, यह नाता बड़ा कम आउंदा है। मैं आस करदा कि तुसी होर ज़्यादा कार्यशील हो के लोक भाईवाली नाल लोकतंत्र किदां चले इहदे ते जरूर जोर दिओगे। गर्मी वधदी जा रही है, आस कर रहे सी कि कुछ कमी आएगी, पर तजर्बा यह होया कि गर्मी वधदी ही जा रही है। विच ये भी खबर आई सी कि शायद मानसून एक हफ्ता देरी नाल आएगा, तो चिंता होर वध गई। लगभग देश का ज़्यादातर हिस्सा गर्मी की तेज़ तपश नूं महसूस कर रहा है, पारा आसमान नूं छू रहा है, पशु पंछी इंसान हर कोई परेशान है। पर्यावरण के कारण ही तो समस्यावां वधदियां जा रही ने। जंगल घटते गए, दरख्त वढ़े जाते रहे, तो एक तरह नाल बंदे ने ही कुदरत नूं तबाह करके अपनी तबाही का रस्ता अपनाया। 5 जून विश्व पर्यावरण दिवस है। पूरे संसार विच पर्यावरण लई चर्चावां हुंदियां ने, चिंता हुंदी है। इस बार यूनाइटेड नेशनज ने विश्व पर्यावरण दिवस ते जीरो टॉलरेंस फॉर इलीगल वाइल्ड लाइफ ट्रेड इनू विशा रख्या। इहदी चर्चा तां होएगी, पर असी तां पेड़ पौद्यां दी भी चर्चा करनी है, पानी दी भी चर्चा करनी है, साडे जंगल किद्दां वधण। तुसी देखिया होएगा पिछले दिनां विच उत्तराखंड, हिमाचल, जम्मू कश्मीर ते हिमालय दे बुक्कल च जंगलां च जिहड़ी अग लगी, अग दा बुनियादी कारण इही सी कि सुक्के पत्तियां नाल किते थोड़ी जिही भी लापरवाही वरती जाए ते ओ बहुत वड्डी अग विच बदल जांदी है। इसलिए जंगलां नूं बचाउणा, पानी नूं बचाउणा, यह साडी सारयां दी जिम्मेदारी बन जाती है। पिछले दिनां च मैनूं जिन्हां राज्यां च ज़्यादा सुक्के दे हालात ने उन्हां 11 राज्यां दे मुख्यमंत्रियों दे नाल विस्तार नाल गल्लबात करन दा मौका मिलिया। यूपी, राजस्थान, गुजरात, महाराष्ट्र, मध्य प्रदेश, छत्तीसगढ़, झारखंड, कर्नाटका, आंध्र प्रदेश, तेलंगाना, उड़ीसा। वैसे तो सरकार की जिदा की परंपरा रही है, मैं सारे सोका प्रभावित राज्यों की मीटिंग कर सकता सी, पर मैं इदा नहीं किया। मैं हर राज दे नाल अलग अलग मीटिंग की, एक एक राज नाल लगभग 2-2, 2.5-2.5 घंटे बिताए। राजां दा की कहना है उन्हां नूं बरीकी नाल सुनिया। आम तौर ते सरकार विच भारत सरकार तों किन्ने पैसे गए ते किन्ना खर्चा होया, इहदे तों ज़्यादा बरीकी नाल गल नहीं हुंदी। साडे भारत सरकार दे अधिकारियों लई भी इस बार ये हैरानी वाली गल सी कि कई राजां ने बहुत ही वधिया उपराले कीते ने। पानी दे संबंध विच, पर्यावरण दे संबंध विच, सोके नाल नजिठण लई, पशुआं लई, प्रभावित लोकां लई, ते एक तरह नाल पूरे देश दे हर कोने विच किसी भी दल की सरकार क्यों ना होवे, ये तजर्बा होया कि इस समस्या की लंबी मियाद नाल जूझण वास्ते परमानेंट सल्यूशन की होण, इलाज की होवे, उहदे ते ही ज़्यादा ध्यान सी। एक प्रकार नाल मेरे लई ये लर्निंग एक्सपीरियंस भी सी। ते मैं तां अपने नीति आयोग नूं कहा है कि जो बेस्ट प्रैक्टिसेज ने उन्हां नूं सारे राज्यां विच किद्दां लियांदा जावे, इहदे ते भी कम होना चाहीदा है। कुछ राज्यां ने, खास करके आंध्र प्रदेश, गुजरात, इन्हां ने टेक्नोलॉजी का भरपूर इस्तेमाल किया। मैं चाहवांगा कि भविख विच नीति आयोग वल्लों राज्यां दे जिहड़े खास कामयाब उद्यम ने उन्हां नूं असीं ਹੋਰ ਰਾਜਾਂ ਵਿੱਚ ਵੀ ਪਹੁੰਚਾਈਏ। ਇਦਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਿੱਚ ਲੋਕ ਭਾਈਵਾਲੀ ਕਾਮਯਾਬੀ ਦੀ ਇੱਕ ਮਜ਼ਬੂਤ ਬੁਨਿਆਦ ਹੁੰਦੀ ਹੈ, ਅਤੇ ਉਹਦੇ 'ਚ ਜੇ ਪਰਫੈਕਟ ਪਲੈਨਿੰਗ ਹੋਵੇ, ਢੁਕਵੀਂ ਟੈਕਨੋਲੋਜੀ ਦਾ ਇਸਤੇਮਾਲ ਹੋਵੇ, ਅਤੇ ਨਿਸ਼ਚਿਤ ਸਮੇਂ 'ਚ ਪ੍ਰਬੰਧਾਂ ਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ ਜਾਵੇ, ਤਾਂ ਬਿਹਤਰ ਨਤੀਜੇ ਮਿਲ ਸਕਦੇ ਨੇ। ਮੇਰਾ ਇਦਾਂ ਦਾ ਯਕੀਨ ਹੈ। ਡਰਾਟ ਮੈਨੇਜਮੈਂਟ ਨੂੰ ਲੈ ਕੇ, ਵਾਟਰ ਕੰਜ਼ਰਵੇਸ਼ਨ ਨੂੰ ਲੈ ਕੇ, ਬੂੰਦ ਬੂੰਦ ਪਾਣੀ ਬਚਾਉਣ ਲਈ, ਕਿਉਂਕਿ ਮੈਂ ਹਮੇਸ਼ਾ ਮੰਨਦਾ ਕਿ ਪਾਣੀ ਹੀ ਪਰਮਾਤਮਾ ਦਾ ਪ੍ਰਸ਼ਾਦ ਹੈ। ਜਦੋਂ ਮੰਦਿਰ ਵਿੱਚ ਜਾਂਦੇ ਹਾਂ ਅਤੇ ਕੋਈ ਪ੍ਰਸ਼ਾਦ ਦੇਵੇ ਅਤੇ ਥੋੜ੍ਹਾ ਜਿਹਾ ਪ੍ਰਸ਼ਾਦ ਡਿੱਗ ਜਾਏ ਅਤੇ ਮਨ ਵਿੱਚ ਇੱਕ ਚੁਭਨ ਹੁੰਦੀ ਹੈ ਨਾ, ਅਤੇ ਫਿਰ ਉਹਨੂੰ ਥੱਲਿਓਂ ਚੁੱਕ ਲੈਂਦੇ ਹਾਂ ਅਤੇ ਫਿਰ 5 ਵਾਰ ਪਰਮਾਤਮਾ ਤੋਂ ਮੁਆਫ਼ੀ ਮੰਗਦੇ ਹਾਂ। ਇਹ ਪਾਣੀ ਵੀ ਪਰਮਾਤਮਾ ਦਾ ਪ੍ਰਸ਼ਾਦ ਹੈ। ਇੱਕ ਬੂੰਦ ਵੀ ਬਰਬਾਦ ਹੋਵੇ ਤਾਂ ਸਾਨੂੰ ਦਰਦ ਹੋਣਾ ਚਾਹੀਦਾ ਹੈ, ਅਤੇ ਇਸ ਲਈ ਜਲ ਬਚਾਅ ਦਾ ਵੀ ਓਨਾ ਹੀ ਮਹੱਤਵ ਹੈ, ਜਲ ਸੰਰਖਣ ਦਾ ਵੀ ਓਨਾ ਹੀ ਮਹੱਤਵ ਹੈ, ਅਤੇ ਜਲ ਸਿੰਜਣ ਦਾ ਵੀ ਓਨਾ ਹੀ ਮਹੱਤਵ ਹੈ। ਅਤੇ ਇਸੇ ਲਈ ਤਾਂ ਪਰ ਡਰੋਪ ਮੋਰ ਕਰੋਪ, ਮਾਈਕਰੋ ਇਰੀਗੇਸ਼ਨ, ਘੱਟੋ ਘੱਟ ਪਾਣੀ ਤੋਂ ਹੋਣ ਵਾਲੀ ਫਸਲ। ਹੁਣ ਤਾਂ ਖੁਸ਼ੀ ਦੀ ਗੱਲ ਹੈ ਕਿ ਕਈ ਰਾਜਾਂ 'ਚ ਸਾਡੇ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਮਾਈਕਰੋ ਇਰੀਗੇਸ਼ਨ ਦਾ ਇਸਤੇਮਾਲ ਕਰ ਰਹੇ ਨੇ। ਕੋਈ ਡ੍ਰਿਪ ਇਰੀਗੇਸ਼ਨ ਦਾ ਇਸਤੇਮਾਲ ਕਰ ਰਿਹਾ, ਕੋਈ ਸਪ੍ਰਿੰਕਲਰ ਦਾ ਇਸਤੇਮਾਲ ਕਰ ਰਿਹਾ। ਮੈਂ ਰਾਜਾਂ ਨਾਲ ਬੈਠਾ ਤਾਂ ਕੁਝ ਰਾਜਾਂ ਨੇ ਪੈਡੀ ਲਈ ਵੀ, ਰਾਈਸ ਦੀ ਜੋ ਖੇਤੀ ਕੀਤੀ ਜਾਂਦੀ ਹੈ, ਉਹਨਾਂ ਨੇ ਵੀ ਸਫਲਤਾ ਦੇ ਨਾਲ ਡ੍ਰਿਪ ਇਰੀਗੇਸ਼ਨ ਦਾ ਇਸਤੇਮਾਲ ਕੀਤਾ, ਅਤੇ ਉਹਦੇ ਕਰਕੇ ਉਹਨਾਂ ਦੀ ਪੈਦਾਵਾਰ ਵੀ ਜ਼ਿਆਦਾ ਹੋਈ, ਪਾਣੀ ਵੀ ਬਚਿਆ ਅਤੇ ਮਜ਼ਦੂਰੀ ਵੀ ਘੱਟ ਹੋਈ। ਇਹਨਾਂ ਰਾਜਾਂ ਤੋਂ ਜਦ ਮੈਂ ਇਹ ਸੁਣਿਆ, ਤਾਂ ਬਹੁਤ ਸਾਰੇ ਰਾਜ ਇੱਦਾਂ ਦੇ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਟਾਰਗੇਟ ਲਏ ਨੇ, ਖਾਸ ਕਰਕੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਨੇ। ਇਹਨਾਂ ਤਿੰਨਾਂ ਰਾਜਾਂ ਨੇ ਡ੍ਰਿਪ ਇਰੀਗੇਸ਼ਨ 'ਚ ਬਹੁਤ ਵੱਡਾ ਕੰਮ ਕੀਤਾ, ਅਤੇ ਉਹਨਾਂ ਦੀ ਤਾਂ ਕੋਸ਼ਿਸ਼ ਹੈ ਕਿ ਹਰ ਸਾਲ 2-2, 3-3 ਲੱਖ ਹੈਕਟੇਅਰ ਮਾਈਕਰੋ ਇਰੀਗੇਸ਼ਨ ਵਿੱਚ ਜੁੜਦੇ ਜਾਣ। ਇਹ ਅਭਿਆਨ ਜੇ ਸਾਰੇ ਰਾਜਾਂ ਵਿੱਚ ਚੱਲ ਪਿਆ ਤਾਂ ਖੇਤੀ ਨੂੰ ਬਹੁਤ ਲਾਭ ਹੋਏਗਾ ਅਤੇ ਪਾਣੀ ਦਾ ਵੀ ਬਚਾਅ ਹੋਏਗਾ। ਸਾਡੇ ਤੇਲੰਗਾਨਾ ਦੇ ਭਰਾਵਾਂ ਨੇ ਮਿਸ਼ਨ ਭਾਗੀਰਥੀ ਦੁਆਰਾ ਗੋਦਾਵਰੀ ਅਤੇ ਕ੍ਰਿਸ਼ਨਾ ਦਰਿਆ ਦੇ ਪਾਣੀ ਦਾ ਬਹੁਤ ਹੀ ਉੱਤਮ ਇਸਤੇਮਾਲ ਕਰਨ ਦਾ ਉੱਦਮ ਕੀਤਾ ਹੈ। ਆਂਧਰਾ ਪ੍ਰਦੇਸ਼ ਨੇ ਨੀਰੂ ਪ੍ਰਗਤੀ ਮਿਸ਼ਨ, ਉਹਦੇ ਵਿੱਚ ਵੀ ਟੈਕਨੋਲੋਜੀ ਦਾ ਇਸਤੇਮਾਲ, ਗਰਾਊਂਡ ਵਾਟਰ ਰੀਚਾਰਜਿੰਗ ਦਾ ਉਪਰਾਲਾ। ਮਹਾਰਾਸ਼ਟਰ ਨੇ ਜੋ ਜਨ ਅੰਦੋਲਨ ਖੜ੍ਹਾ ਕੀਤਾ ਹੈ, ਉਹਦੇ 'ਚ ਲੋਕ ਪਸੀਨਾ ਵੀ ਬਹਾ ਰਹੇ ਨੇ ਅਤੇ ਪੈਸਾ ਵੀ ਦੇ ਰਹੇ ਨੇ। ਜਲਯੁਕਤ ਸ਼ਿਵਰ ਅਭਿਆਨ, ਸੱਚੀ ਇਹ ਅੰਦੋਲਨ ਮਹਾਰਾਸ਼ਟਰ ਨੂੰ ਭਵਿੱਖ ਦੇ ਸੰਕਟ ਤੋਂ ਬਚਾਉਣ ਲਈ ਬਹੁਤ ਕੰਮ ਆਏਗਾ, ਇੱਦਾਂ ਮੇਰਾ ਭਰੋਸਾ ਹੈ। ਛੱਤੀਸਗੜ੍ਹ ਵਿੱਚ ਲੋਕ ਸੁਰਾਜ ਜਲ ਸੁਰਾਜ ਅਭਿਆਨ ਚਲਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ 'ਚ ਬਲਰਾਮ ਤਲਾਬ ਯੋਜਨਾ, ਲਗਭਗ 22,000 ਤਲਾਬ, ਇਹ ਕੋਈ ਛੋਟਾ ਅੰਕੜਾ ਨਹੀਂ ਹੈ, ਇਹਦੇ 'ਤੇ ਕੰਮ ਚੱਲ ਰਿਹਾ ਹੈ। ਉਹਨਾਂ ਦੀ ਕਪਿਲ ਧਾਰਾ ਕੂਪ ਯੋਜਨਾ, ਉੱਤਰ ਪ੍ਰਦੇਸ਼ ਨੇ ਮੁੱਖ ਮੰਤਰੀ ਜਲ ਬਚਾਓ ਅਭਿਆਨ, ਕਰਨਾਟਕਾ 'ਚ ਕਲਿਆਣੀ ਯੋਜਨਾ ਦੇ ਰੂਪ ਵਿੱਚ ਖੂਹਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਦਿਸ਼ਾ 'ਚ ਕੰਮ ਸ਼ੁਰੂ ਕੀਤਾ ਗਿਆ। ਰਾਜਸਥਾਨ ਅਤੇ ਗੁਜਰਾਤ 'ਚ ਜਿੱਥੇ ਪੁਰਾਣੇ ਜ਼ਮਾਨੇ ਦੀਆਂ ਬੌਲੀਆਂ ਨੇ, ਉਹਨਾਂ ਨੂੰ ਜਲ ਮੰਦਰ ਦੇ ਰੂਪ ਵਿੱਚ ਪੁਨਰ ਜੀਵਿਤ ਕਰਨ ਦਾ ਇੱਕ ਵੱਡਾ ਅਭਿਆਨ ਚੱਲ ਰਿਹਾ ਹੈ। ਰਾਜਸਥਾਨ ਵਿੱਚ ਮੁੱਖ ਮੰਤਰੀ ਜਲ ਸਵਾਵਲੰਬਨ ਅਭਿਆਨ ਚਲਾਇਆ ਗਿਆ ਹੈ। ਝਾਰਖੰਡ ਵੈਸੇ ਤਾਂ ਜੰਗਲ ਦਾ ਇਲਾਕਾ ਹੈ, ਪਰ ਕੁਝ ਇਲਾਕੇ ਨੇ ਜਿੱਥੇ ਪਾਣੀ ਦੀ ਸਮੱਸਿਆ ਹੈ। ਉਹਨਾਂ ਨੇ ਚੈੱਕ ਡੈਮ ਦਾ ਇੱਕ ਬਹੁਤ ਵੱਡਾ ਅਭਿਆਨ ਚਲਾਇਆ ਹੈ। ਉਹਨਾਂ ਨੇ ਪਾਣੀ ਰੋਕਣ ਦੀ ਦਿਸ਼ਾ ਵਿੱਚ ਅਭਿਆਨ ਚਲਾਏ ਨੇ। ਕੁਝ ਰਾਜਾਂ ਨੇ ਦਰਿਆਵਾਂ ਵਿੱਚ ਹੀ ਛੋਟੇ ਛੋਟੇ ਬੰਨ੍ਹ ਬਣਾ ਕੇ 10-10, 20-20 ਕਿਲੋਮੀਟਰ ਪਾਣੀ ਰੋਕਣ ਦੀ ਦਿਸ਼ਾ 'ਚ ਅਭਿਆਨ ਚਲਾਇਆ ਹੈ। ਇਹ ਬੜੇ ਹੀ ਸੁਖਦ ਤਜਰਬੇ ਨੇ। ਮੈਂ ਦੇਸ਼ ਵਾਸੀਆਂ ਨੂੰ ਵੀ ਕਹਿੰਦਾ ਕਿ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਅਸੀਂ ਤੈਅ ਕਰੀਏ ਕਿ ਪਾਣੀ ਦੀ ਇੱਕ ਬੂੰਦ ਵੀ ਬਰਬਾਦ ਨਹੀਂ ਹੋਣ ਦਿਆਂਗੇ। ਹੁਣੇ ਤੋਂ ਹੀ ਪ੍ਰਬੰਧ ਕਰੀਏ, ਪਾਣੀ ਬਚਾਉਣ ਦੀ ਕਿਹੜੀ ਜਗ੍ਹਾ ਹੋ ਸਕਦੀ ਹੈ, ਪਾਣੀ ਰੋਕਣ ਦੀ ਕਿਹੜੀ ਜਗ੍ਹਾ ਹੋ ਸਕਦੀ ਹੈ। ਈਸ਼ਵਰ ਤਾਂ ਸਾਡੀ ਜ਼ਰੂਰਤ ਦੇ ਮੁਤਾਬਿਕ ਸਾਨੂੰ ਪਾਣੀ ਦਿੰਦਾ ਹੀ ਹੈ, ਕੁਦਰਤ ਸਾਡੀ ਜ਼ਰੂਰਤ ਤਾਂ ਪੂਰੀ ਕਰਦੀ ਹੈ, ਪਰ ਜੇ ਅਸੀਂ ਬਹੁਤ ਪਾਣੀ ਦੇਖ ਕੇ ਬੇਪਰਵਾਹ ਹੋ ਜਾਈਏ ਅਤੇ ਜਦ ਪਾਣੀ ਦਾ ਮੌਸਮ ਖਤਮ ਹੋ ਜਾਏ ਅਤੇ ਪਾਣੀ ਬਿਨਾਂ ਪਰੇਸ਼ਾਨ ਰਹੀਏ, ਇਹ ਕਿੱਦਾਂ ਚੱਲ ਸਕਦਾ ਹੈ? ਅਤੇ ਇਹ ਪਾਣੀ ਸਿਰਫ ਕਿਸਾਨਾਂ ਦਾ ਵਿਸ਼ਾ ਹੀ ਨਹੀਂ ਹੈ, ਇਹ ਪਿੰਡਾਂ ਦਾ, ਗਰੀਬਾਂ ਦਾ, ਮਜ਼ਦੂਰਾਂ ਦਾ, ਕਿਸਾਨਾਂ ਦਾ, ਸ਼ਹਿਰੀ, ਪੇਂਡੂ, ਅਮੀਰ, ਗਰੀਬ, ਹਰ ਕਿਸੇ ਦੇ ਨਾਲ ਜੁੜਿਆ ਵਿਸ਼ਾ ਹੈ। ਅਤੇ ਇਸ ਲਈ ਬਾਰਿਸ਼ ਦਾ ਮੌਸਮ ਆ ਰਿਹਾ ਹੈ ਅਤੇ ਪਾਣੀ ਸਾਡੇ ਸਾਰਿਆਂ ਦੀ ਪਹਿਲ ਰਹੇ। ਅਤੇ ਜਦ ਇਸ ਵਾਰ ਅਸੀਂ ਦੀਵਾਲੀ ਮਨਾਈਏ ਤਾਂ ਇਸ ਗੱਲ ਦਾ ਮਜ਼ਾ ਵੀ ਲਈਏ ਕਿ ਅਸੀਂ ਕਿੰਨਾ ਪਾਣੀ ਬਚਾਇਆ, ਕਿੰਨਾ ਪਾਣੀ ਰੋਕਿਆ। ਤੁਸੀਂ ਦੇਖਿਓ ਸਾਡੀਆਂ ਖੁਸ਼ੀਆਂ ਅਨੇਕ ਗੁਣਾ ਵੱਧ ਜਾਣਗੀਆਂ। ਪਾਣੀ 'ਚੋਂ ਤਾਕਤ ਹੈ ਕਿ ਅਸੀਂ ਕਿੰਨੇ ਵੀ ਥੱਕ ਕੇ ਆਏ ਹੋਈਏ, ਮੂੰਹ 'ਤੇ ਥੋੜ੍ਹੇ ਜਿਹੇ ਪਾਣੀ ਦੇ ਛਿੱਟੇ ਮਾਰ ਲਈਏ ਤਾਂ ਕਿੰਨੇ ਫਰੈਸ਼ ਹੋ ਜਾਂਦੇ ਹਾਂ। ਅਸੀਂ ਕਿੰਨੇ ਹੀ ਥੱਕੇ ਹੋਈਏ ਪਰ ਵਿਸ਼ਾਲ ਸਰੋਵਰ ਵੇਖੀਏ ਜਾਂ ਸਮੁੰਦਰ ਦਾ ਪਾਣੀ ਵੇਖੀਏ ਤਾਂ ਕਿੱਦਾਂ ਦੀ ਵਿਰਾਟਤਾ ਦਾ ਅਹਿਸਾਸ ਹੁੰਦਾ। ਇਹ ਪਰਮਾਤਮਾ ਦਾ ਦਿੱਤਾ ਕਿੰਨਾ ਅਨਮੋਲ ਖਜ਼ਾਨਾ ਹੈ। ਜ਼ਰਾ ਮਨ ਤੋਂ ਇਹਦੇ ਨਾਲ ਜੁੜ ਜਾਓ, ਪਾਣੀ ਦਾ ਸੰਰਖਣ ਕਰੋ, ਪਾਣੀ ਦਾ ਬਚਾਅ ਕਰੋ, ਜਲ ਸੰਚੇ ਵੀ ਕਰੋ, ਜਲ ਸਿੰਜਣ ਨੂੰ ਵੀ ਅਸੀਂ ਆਧੁਨਿਕ ਬਣਾਈਏ। ਇਹ ਗੱਲ ਅੱਜ ਮੈਂ ਬੜੀ ਵੱਡੀ ਬੇਨਤੀ ਦੇ ਰੂਪ ਵਿੱਚ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ। ਇਹ ਮੌਸਮ ਜਾਣ ਨਹੀਂ ਦੇਣਾ। ਆਉਣ ਵਾਲੇ 4 ਮਹੀਨੇ ਬੂੰਦ ਬੂੰਦ ਪਾਣੀ ਲਈ ਜਲ ਬਚਾਓ ਅਭਿਆਨ ਦੇ ਰੂਪ ਵਿੱਚ ਪਰਿਵਰਤਿਤ ਕਰਨਾ ਹੈ। ਅਤੇ ਇਹ ਸਿਰਫ ਸਰਕਾਰਾਂ ਦਾ ਨਹੀਂ, ਰਾਜਨੇਤਾਵਾਂ ਦਾ ਨਹੀਂ, ਇਹ ਸਧਾਰਨ ਲੋਕਾਂ ਦਾ ਕੰਮ ਹੈ। ਮੀਡੀਆ ਨੇ ਪਿਛਲੇ ਦਿਨਾਂ 'ਚ ਪਾਣੀ ਦੀ ਮੁਸੀਬਤ ਦਾ ਵਿਸਤਾਰ ਨਾਲ ਬਿਰਤਾਂਤ ਦਿੱਤਾ। ਮੈਂ ਆਸ ਕਰਦਾ ਕਿ ਮੀਡੀਆ ਪਾਣੀ ਬਚਾਉਣ ਦੀ ਦਿਸ਼ਾ 'ਚ ਲੋਕਾਂ ਦਾ ਮਾਰਗਦਰਸ਼ਨ ਕਰੇ, ਅਭਿਆਨ ਚਲਾਏ ਅਤੇ ਪਾਣੀ ਦੇ ਸੰਕਟ ਤੋਂ ਹਮੇਸ਼ਾ ਦੀ ਮੁਕਤੀ ਲਈ ਮੀਡੀਆ ਵੀ ਭਾਈਵਾਲ ਬਣੇ। ਮੈਂ ਉਹਨਾਂ ਨੂੰ ਵੀ ਸੱਦਾ ਦਿੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਾਨੂੰ ਆਧੁਨਿਕ ਭਾਰਤ ਬਣਾਉਣਾ ਹੈ, ਸਾਨੂੰ ਟ੍ਰਾਂਸਪੇਰੈਂਟ ਭਾਰਤ ਬਣਾਉਣਾ ਹੈ। ਸਾਨੂੰ ਬਹੁਤ ਸਾਰੀਆਂ ਵਿਵਸਥਾਵਾਂ ਭਾਰਤ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸਮਾਨ ਰੂਪ ਨਾਲ ਪਹੁੰਚਾਉਣੀਆਂ ਨੇ, ਤਾਂ ਸਾਨੂੰ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਵੀ ਥੋੜ੍ਹਾ ਬਦਲਣਾ ਪਏਗਾ। ਅੱਜ ਮੈਂ ਉਸ ਵਿਸ਼ੇ ਨੂੰ ਛੂਹਣ ਲੱਗਾ ਜਿਸ ਵਿੱਚ ਜੇ ਤੁਸੀਂ ਮੇਰੀ ਮਦਦ ਕਰੋ ਤਾਂ ਅਸੀਂ ਉਸ ਦਿਸ਼ਾ ਵੱਲ ਕਾਮਯਾਬੀ ਨਾਲ ਅੱਗੇ ਵੱਧ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਹੈ, ਸਕੂਲ ਵਿੱਚ ਵੀ ਪੜ੍ਹਾਇਆ ਜਾਂਦਾ ਸੀ ਕਿ ਇੱਕ ਜ਼ਮਾਨਾ ਸੀ ਜਦੋਂ ਸਿੱਕੇ ਵੀ ਨਹੀਂ ਸੀ ਚੱਲਦੇ, ਨੋਟ ਵੀ ਨਹੀਂ ਸਨ, ਬਾਰਟਰ ਸਿਸਟਮ ਹੋਇਆ ਕਰਦਾ ਸੀ ਕਿ ਤੁਹਾਨੂੰ ਜੇ ਸਬਜ਼ੀ ਚਾਹੀਦੀ ਹੈ ਤਾਂ ਬਦਲੇ 'ਚ ਕਣਕ ਦੇ ਦਿਓ, ਤੁਹਾਨੂੰ ਨਮਕ ਚਾਹੀਦਾ ਹੈ ਤਾਂ ਬਦਲੇ 'ਚ ਸਬਜ਼ੀ ਦੇ ਦਿਓ। ਬਾਰਟਰ ਸਿਸਟਮ ਦੇ ਨਾਲ ਹੀ ਦੁਨੀਆ ਦੇ ਕਾਰੋਬਾਰ ਚੱਲਦੇ ਸਨ। ਹੌਲੀ ਹੌਲੀ ਫਿਰ ਮੁਦਰਾ ਆਉਣ ਲੱਗੀ, ਕੋਇਨ ਆਉਣ ਲੱਗੇ, ਸਿੱਕੇ ਆਉਣ ਲੱਗੇ, ਨੋਟ ਆਏ, ਪਰ ਹੁਣ ਵਕਤ ਬਦਲ ਚੁੱਕਾ ਹੈ। ਪੂਰੀ ਦੁਨੀਆ ਕੈਸ਼ਲੈਸ ਸੁਸਾਇਟੀ ਵੱਲ ਅੱਗੇ ਵੱਧ ਰਹੀ ਹੈ। ਇਲੈਕਟ੍ਰੋਨਿਕ ਟੈਕਨੋਲੋਜੀ ਵਿਵਸਥਾ ਦੁਆਰਾ ਅਸੀਂ ਰੁਪਈਆ ਹਾਸਿਲ ਕਰ ਵੀ ਸਕਦੇ ਹਾਂ ਅਤੇ ਰੁਪਈਆ ਦੇ ਵੀ ਸਕਦੇ ਹਾਂ, ਚੀਜ਼ ਖਰੀਦ ਵੀ ਸਕਦੇ ਹਾਂ ਅਤੇ ਬਿੱਲ ਵੀ ਚੁਕਾ ਸਕਦੇ ਹਾਂ, ਅਤੇ ਇਹਦੇ ਨਾਲ ਜੇਬ 'ਚੋਂ ਬਟੂਆ ਚੋਰੀ ਹੋਣ ਦਾ ਵੀ ਸਵਾਲ ਨਹੀਂ ਉੱਠੇਗਾ। ਹਿਸਾਬ ਰੱਖਣ ਦੀ ਵੀ ਚਿੰਤਾ ਨਹੀਂ ਰਹੇਗੀ, ਆਟੋਮੈਟਿਕ ਹਿਸਾਬ ਰਹੇਗਾ। ਸ਼ੁਰੂਆਤ ਥੋੜ੍ਹੀ ਔਖੀ ਲੱਗੇਗੀ ਪਰ ਇੱਕ ਵਾਰ ਆਦਤ ਪੈ ਗਈ ਤਾਂ ਇਹ ਵਿਵਸਥਾ ਆਸਾਨ ਹੋ ਜਾਏਗੀ। ਹੁਣ ਇਹ ਸੰਭਾਵਨਾ ਇਸ ਲਈ ਹੈ ਕਿ ਅਸੀਂ ਇਹਨਾਂ ਦਿਨਾਂ 'ਚ ਜੋ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਜਿਹੜਾ ਅਭਿਆਨ ਚਲਾਇਆ, ਦੇਸ਼ ਦੇ ਲਗਭਗ ਸਾਰੇ ਪਰਿਵਾਰਾਂ ਦੇ ਬੈਂਕ ਖਾਤੇ ਖੁੱਲ੍ਹ ਗਏ। ਦੂਜੇ ਪਾਸੇ ਆਧਾਰ ਨੰਬਰ ਵੀ ਮਿਲ ਗਿਆ ਅਤੇ ਮੋਬਾਈਲ ਤਾਂ ਲਗਭਗ ਹਰ ਹਿੰਦੁਸਤਾਨੀ ਦੇ ਹੱਥ ਵਿੱਚ ਪਹੁੰਚ ਹੀ ਗਿਆ ਹੈ। ਤਾਂ ਜਨ ਧਨ, ਆਧਾਰ ਅਤੇ ਮੋਬਾਈਲ, JAM, ਜੈਮ, ਇਹਦਾ ਤਾਲਮੇਲ ਕਰਦਿਆਂ ਅਸੀਂ ਕੈਸ਼ਲੈਸ ਸੁਸਾਇਟੀ ਵੱਲ ਅੱਗੇ ਵੱਧ ਸਕਦੇ ਹਾਂ। ਤੁਸੀਂ ਵੇਖਿਆ ਹੋਏਗਾ ਕਿ ਜਨ ਧਨ ਅਕਾਊਂਟ ਨਾਲ ਰੁਪੀ ਕਾਰਡ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਇਹ ਕਾਰਡ ਕ੍ਰੈਡਿਟ ਅਤੇ ਡੈਬਿਟ ਦੋਵਾਂ ਪਾਸਿਆਂ ਤੋਂ ਕੰਮ ਆਉਣ ਵਾਲਾ ਹੈ। ਅਤੇ ਅੱਜ ਕੱਲ੍ਹ ਤਾਂ ਇੱਕ ਬਹੁਤ ਛੋਟਾ ਜਿਹਾ ਇੰਸਟਰੂਮੈਂਟ ਵੀ ਆ ਗਿਆ ਹੈ ਜਿਹਨੂੰ ਕਹਿੰਦੇ ਨੇ ਪੁਆਇੰਟ ਆਫ ਸੈੱਲ, POS, POS। ਉਹਦੀ ਮਦਦ ਨਾਲ ਤੁਸੀਂ ਆਪਣੇ ਆਧਾਰ ਨੰਬਰ ਨੂੰ, ਰੁਪੀ ਕਾਰਡ ਹੋਏ, ਤੁਸੀਂ ਜੇ ਕਿਸੇ ਨੂੰ ਪੈਸੇ ਦੇਣੇ ਨੇ ਤਾਂ ਤੁਸੀਂ ਦੇ ਵੀ ਸਕਦੇ ਹੋ। ਜੇਬ 'ਚੋਂ ਰੁਪਈਏ ਕੱਢਣ ਦੀ, ਗਿਣਨ ਦੀ ਲੋੜ ਹੀ ਨਹੀਂ ਹੈ, ਨਾਲ ਵੀ ਪੈਸੇ ਲੈ ਕੇ ਘੁੰਮਣ ਦੀ ਜ਼ਰੂਰਤ ਨਹੀਂ ਹੈ। ਭਾਰਤ ਸਰਕਾਰ ਨੇ ਕੁਝ ਇਨੀਸ਼ੀਏਟਿਵਸ ਲਏ ਨੇ, ਉਹਦੇ 'ਚ ਇੱਕ POS ਦੇ ਦੁਆਰਾ ਪੇਮੈਂਟ ਕਿੱਦਾਂ ਹੋਵੇ, ਪੈਸੇ ਕਿੱਦਾਂ ਲਏ ਜਾਣ। ਦੂਜਾ ਕੰਮ ਅਸੀਂ ਸ਼ੁਰੂ ਕੀਤਾ ਬੈਂਕ ਔਨ ਮੋਬਾਈਲ, ਯੂਨੀਵਰਸਲ ਪੇਮੈਂਟ ਇੰਟਰਫੇਸ ਬੈਂਕਿੰਗ ਟ੍ਰਾਂਜੈਕਸ਼ਨ, UPI। ਇਹ ਤਰੀਕੇ ਨੂੰ ਬਦਲ ਕੇ ਰੱਖ ਦਏਗਾ। ਤੁਹਾਡੇ ਮੋਬਾਈਲ ਫੋਨ ਨਾਲ ਮਨੀ ਟ੍ਰਾਂਜੈਕਸ਼ਨ ਕਰਨਾ ਬੜਾ ਆਸਾਨ ਹੋ ਜਾਏਗਾ। ਅਤੇ ਖੁਸ਼ੀ ਦੀ ਗੱਲ ਹੈ ਕਿ MPCI ਅਤੇ ਬੈਂਕ ਇਸ ਪਲੈਟਫਾਰਮ ਨੂੰ ਮੋਬਾਈਲ ਐਪ ਦੇ ਜ਼ਰੀਏ ਲਾਂਚ ਕਰਨ ਲਈ ਕੰਮ ਕਰ ਰਿਹਾ ਹੈ। ਅਤੇ ਜੇ ਇਹ ਹੋਇਆ ਤਾਂ ਸ਼ਾਇਦ ਤੁਹਾਨੂੰ ਰੁਪੀ ਕਾਰਡ ਨੂੰ ਵੀ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਨਹੀਂ ਪਏਗੀ। ਦੇਸ਼ ਵਿੱਚ लगभग 125,000 बैंकिंग कॉरेस्पोंडेंस के रूप में नौजवानों भर्ती किया गया है। एक तरह नाल बैंक तुहाडे बूहे ते इस दिशा च काम किया। पोस्ट ऑफिस नूं भी बैंकिंग सेवावां दे नाल जोड़ दिता गया है। इन्हां व्यवस्थावां दा जेकर असीं उपयोग करना सीख लवांगे, आदत पा लवांगे, तां फिर सानूं करंसी दी लोड़ नहीं पएगी, नोटां दी जरूरत नहीं पएगी, पैसों की जरूरत नहीं पएगी, कारोबार अपने आप चलेगा।
तो इस दे नाल एक ट्रांसपेरेंसी भी आएगी,
दो नंबरी कारोबार बंद हो जाएंगे, काले धन दा तां प्रभाव भी घट हुंदा जाएगा। तो मैं देशवासियों को बेनती करदा कि आपां शुरू तो करिए, वेखो एक बार शुरू करांगे तो बहुत आसानी दे नाल असीं अग्गे वधांगे। अज तो 20 साल पहला किसने सोचा सी कि इन्ने सारे मोबाइल साढ़े हत्थां विच होणगे। हौली हौली आदत पै गई, हुण तां इस दे बिना रह भी नहीं सकते। हो सकता है ये कैशलैस सुसाइटी भी उसी तरह का रूप धारण कर लवे, पर घट वक्त विच होएगा तां ज़्यादा चंगा होएगा। मेरे प्यारे देशवासियों, जद भी ओलंपिक खेडां की गल आउंदी है तो जद खेडां शुरू हो जांदियां ने तो फिर असीं सिर फड़ के बह जांदे हां। असीं गोल्ड मैडल विच किन्ना पिछे रह गए हैं इस बारे सोचते हैं। सिल्वर मिलिया कि नहीं मिलिया, ब्रोंज नाल ही काम चला लीए, ये रहिंदा ही है। ये गल ठीक है कि खेडां विच साढ़े सामने चुनौतियां बहुत ने, पर देश विच एक माहौल बनना चाहिए। रियो ओलंपिक जाने वाले साढ़े खिडारियों नूं उत्साहित करना, उन्हां दा हौसला बुलंद करना, हर कोई आपो अपने तरीके नाल, कोई गीत लिखे, कोई कार्टून बनाइए, कोई शुभकामनावां दा संदेश देइए, कोई किसी गेम नूं उत्साहित करे, पर पूरे देश विच साढ़े इन्हां खिडारियों के प्रति एक बहुत ही सकारात्मक माहौल बना देना चाहिए। नतीजा जो भी आना है आएगा ही, खेड है, जित भी हुंदी है, हार भी हुंदी है, मैडल भी आउंदे ने, नहीं भी आउंदे, पर हौसला बुलंद होना चाहिए। तो जब मैं ये गल करदा उदों मैं साढ़े खेड मंत्री श्रीमान सर्बानंद सोनोवाल नूं भी एक काम लई वो मेरे मन नूं छू गए ने, वो मैं तुहानूं दसना चाहुंदा। असी सारे लोग बीते हफ्ते चोणां दे की नतीजे आउणगे, आसाम च की नतीजा होएगा, उस विच लगे हुए सां। तो श्रीमान सर्बानंद जी तो खुद आसाम दीआं चोणां दी अगवाई कर रहे सन, मुख्यमंत्री लई उम्मीदवार सन, पर वो भारत सरकार दे मंत्री भी सन। तो मैनूं जदे जानकारी मिली तो बहुत खुशी हुई कि वो आसाम चोणां दे रिजल्ट तो पहला किसी नूं बिना दसे पहुँच गए पटियाला पंजाब विच। तुहानूं सारिआं नूं पता ही होना है नेता जी सुभाष नैशनल इंस्टीट्यूट ऑफ स्पोर्ट्स NIS जिथे ओलंपिक विच जाण वाले सारे खिडारियों की ट्रेनिंग हुंदी है, वो सब उत्थे ने। वो अचानक उत्थे पहुँच गए, खिडारियों लई भी ये सरप्राइज़ सी, ते खेड जगत लई भी सरप्राइज़ सी कि कोई मंत्री इस तरह नाल इन्नी चिंता करे। खिडारियों की व्यवस्था है, खाण की की व्यवस्था है, लोड़ मुताबिक न्यूट्रिशन फूड मिल रहा है कि नहीं, उन्हां दी बॉडी लई जो जरूरी ट्रेनर है वो ट्रेनर है कि नहीं, ट्रेनिंग दियां सारियां मशीनां ठीक ठाक चल रही ने कि नहीं, सारियां गल्लां उन्होंने बड़ी बरीकी नाल वेखियां। एक एक खिडारी दे कमरे नूं जाके वेख्या, खिडारियों के नाल विस्तार विच गलबात कीती, मैनेजमेंट नाल गलबात कीती, ट्रेनर नाल गलबात कीती, खुद सारे खिडारियों नाल खाणा भी खाधा। चोण नतीजे आने वाले होण, मुख्यमंत्री दे नाते नवी जिम्मेदारी की संभावना होवे, पर फिर भी मेरा एक साथी खेड मंत्री दे रूप विच इस काम की इन्नी चिंता करे तो मैनू बड़ी खुशी हुंदी है। तो मैनू विश्वास है कि असी सारे इस तरह के नाल खेडां दे महत्व नू समझांगे, खेड जगत दे लोकां नू उत्साहित करिए, साढ़े खिडारियों नू उत्साहित करिए। ये अपने आप विच एक बहुत वड्डी ताकत बन जाती है जदों खिडारी नू लगता है कि 125 करोड़ देशवासी उस दे नाल खड़े ने, तो उहदा हौसला बुलंद हो जाता है। पिछली बार मैं फीफा Under-17 वर्ल्ड कप लई गल्लां कीतियां सी, मैनू देश भर तो जो सुझाव आए, तो इन्हीं दिनी मैं वेख्या कि फुटबॉल का एक माहौल पूरे देश विच आउण लग गया होवे। कई लोग इनिशिएटिव लैके आपो अपनियां टीमां बना रहे ने। नरेंद्र मोदी ऐप उपर मैनू हज़ारां सुझाव मिले। हो सकता है कि बहुत लोग खेडदे भी नहीं होणगे, पर देश दे हज़ारां लखां नौजवानां दी खेडां च इन्नी रुचि है, ये अपने आप च मेरे लिए सुख देण वाला अनुभव सी। क्रिकेट ते भारत दा लगाव प्रेम ये तां असीं जाणदे हां, पर मैं वेख्या कि फुटबॉल विच वी बड़ा लगाव है। ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਸੁਖਦ ਭਵਿੱਖ ਦਾ ਇਸ਼ਾਰਾ ਦਿੰਦਾ ਹੈ। ਅਤੇ ਰੀਓ ਓਲੰਪਿਕ 'ਚ ਭਾਗ ਲੈਣ ਵਾਲੇ ਸਾਡੇ ਸਾਰੇ ਖਿਡਾਰੀਆਂ ਦੇ ਲਈ ਅਸੀਂ ਇੱਕ ਉਮੰਗ ਅਤੇ ਉਤਸ਼ਾਹ ਦਾ ਮਾਹੌਲ ਬਣਾਈਏ। ਆਉਣ ਵਾਲੇ ਦਿਨਾਂ 'ਚ ਹਰ ਚੀਜ਼ ਨੂੰ ਜਿੱਤ ਅਤੇ ਹਾਰ ਦੀ ਕਸੌਟੀ 'ਤੇ ਨਾ ਪਰਖਿਆ ਜਾਵੇ। ਸਪੋਰਟਸਮੈਨ ਸਪਿਰਿਟ ਨਾਲ ਭਾਰਤ ਦੁਨੀਆ 'ਚ ਆਪਣੀ ਪਛਾਣ ਬਣਾਏ। ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਡੇ ਖੇਡ ਜਗਤ ਦੇ ਨਾਲ ਜੁੜੇ ਸਾਥੀਆਂ ਦੇ ਪ੍ਰਤੀ ਉਤਸ਼ਾਹ ਅਤੇ ਉਮੰਗ ਦਾ ਮਾਹੌਲ ਬਣਾਉਣ ਵਿੱਚ ਅਸੀਂ ਕੁਝ ਨਾ ਕੁਝ ਜ਼ਰੂਰ ਕਰੀਏ। ਪਿਛਲੇ 8-10 ਦਿਨਾਂ ਤੋਂ ਕਿਤੇ ਨਾ ਕਿਤਿਓਂ ਨਵੇਂ ਨਵੇਂ ਨਤੀਜੇ ਆ ਰਹੇ ਨੇ। ਮੈਂ ਚੋਣਾਂ ਦੇ ਨਤੀਜਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਵਿਦਿਆਰਥੀਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸਾਲ ਭਰ ਸਖ਼ਤ ਮਿਹਨਤ ਕੀਤੀ, ਐਗਜ਼ਾਮ ਦਿੱਤੇ, 10ਵੀਂ ਅਤੇ 12ਵੀਂ ਦੇ ਇੱਕ ਤੋਂ ਬਾਅਦ ਇੱਕ ਰਿਜ਼ਲਟ ਆਉਣੇ ਸ਼ੁਰੂ ਹੋਏ ਨੇ। ਇਹ ਤਾਂ ਸਾਫ਼ ਹੋ ਗਿਆ ਕਿ ਸਾਡੀਆਂ ਬੇਟੀਆਂ ਚੰਗਾ ਪਰਾਕ੍ਰਮ ਵਿਖਾ ਰਹੀਆਂ ਨੇ। ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨਤੀਜਿਆਂ 'ਚ ਜੋ ਸਫਲ ਹੋਏ ਨੇ ਉਹਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ, ਵਧਾਈਆਂ ਹੋਣ। ਜੋ ਸਫਲ ਨਹੀਂ ਹੋ ਸਕੇ ਉਹਨਾਂ ਨੂੰ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹਾਂਗਾ ਕਿ ਜ਼ਿੰਦਗੀ 'ਚ ਕਰਨ ਲਈ ਬਹੁਤ ਕੁਛ ਹੁੰਦਾ ਹੈ। ਜੇਕਰ ਸਾਡੀ ਇੱਛਾ ਦੇ ਮੁਤਾਬਕ ਨਤੀਜੇ ਨਹੀਂ ਆਏ ਤਾਂ ਜ਼ਿੰਦਗੀ ਰੁਕ ਨਹੀਂ ਜਾਂਦੀ। ਵਿਸ਼ਵਾਸ ਨਾਲ ਜੀਣਾ ਚਾਹੀਦਾ ਹੈ, ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ। ਪਰ ਇੱਕ ਨਵੇਂ ਤਰ੍ਹਾਂ ਦਾ ਸਵਾਲ ਮੇਰੇ ਸਾਹਮਣੇ ਆਇਆ, ਮੈਂ ਇਸ ਵਿਸ਼ੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਪਰ ਮੇਰੇ ਮਾਈਗੋਵ ਉੱਪਰ ਇੱਕ ਈਮੇਲ ਆਈ ਅਤੇ ਇਸ ਪਾਸੇ ਮੇਰਾ ਧਿਆਨ ਗਿਆ। ਮੱਧ ਪ੍ਰਦੇਸ਼ ਦੇ ਕੋਈ ਮਿਸਟਰ ਗੌਰਵ ਨੇ, ਗੌਰਵ ਪਟੇਲ, ਉਹਨਾਂ ਨੇ ਆਪਣੀ ਮੁਸ਼ਕਿਲ ਮੇਰੇ ਸਾਹਮਣੇ ਰੱਖੀ ਹੈ। ਗੌਰਵ ਪਟੇਲ ਕਹਿ ਰਹੇ ਨੇ ਕਿ MP ਦੇ ਬੋਰਡ ਐਗਜ਼ਾਮ ਵਿੱਚ ਮੈਨੂੰ 99.33% ਨੰਬਰ ਮਿਲੇ ਨੇ। ਇਹ ਪੜ੍ਹ ਕੇ ਮੈਨੂੰ ਲੱਗਿਆ ਕਿ ਵਾਹ, ਕਿਆ ਖੁਸ਼ੀ ਦੀ ਗੱਲ ਹੈ। ਪਰ ਅੱਗੇ ਉਹ ਆਪਣੀ ਦੁੱਖ ਭਰੀ ਕਥਾ ਸੁਣਾ ਰਹੇ ਨੇ। ਗੌਰਵ ਪਟੇਲ ਕਹਿ ਰਹੇ ਨੇ ਕਿ ਸਾਹਿਬ, 99.33 ਮਾਰਕਸ ਲੈ ਕੇ ਜਦ ਮੈਂ ਘਰ ਪਹੁੰਚਿਆ ਤਾਂ ਮੈਂ ਸੋਚ ਰਿਹਾ ਸੀ ਕਿ ਹਰ ਪਾਸਿਓਂ ਮੈਨੂੰ ਵਧਾਈਆਂ ਮਿਲਣਗੀਆਂ, ਅਭਿਨੰਦਨ ਹੋਏਗਾ। ਪਰ ਮੈਂ ਹੈਰਾਨ ਸੀ, ਘਰ ਵਿੱਚ ਹਰ ਕਿਸੇ ਨੇ ਮੈਨੂੰ ਇਹੀ ਆਖਿਆ ਕਿ ਯਾਰ, ਮਾਰਕਸ ਜ਼ਿਆਦਾ ਆ ਜਾਂਦੇ ਤਾਂ, ਜੇ ਕਿਤੇ 90% ਹੋ ਜਾਂਦਾ ਤਾਂ। ਮਤਲਬ ਮੇਰਾ ਪਰਿਵਾਰ, ਮੇਰੇ ਮਿੱਤਰ, ਮੇਰੇ ਟੀਚਰ, ਕੋਈ ਵੀ ਮੇਰੇ 99.33% ਮਾਰਕਸ ਤੋਂ ਪ੍ਰਸੰਨ ਨਹੀਂ ਸੀ। ਹਰ ਕੋਈ ਕਹਿ ਰਿਹਾ ਸੀ ਕਿ ਯਾਰ, 4 ਮਾਰਕਸ ਲਈ ਤੇਰਾ 90% ਰਹਿ ਗਿਆ। ਹੁਣ ਮੈਂ ਇਸ ਗੱਲ ਨੂੰ ਸਮਝ ਨਹੀਂ ਪਾ ਰਿਹਾ ਕਿ ਅਜਿਹੀ ਸਥਿਤੀ ਨੂੰ ਮੈਂ ਕਿੱਦਾਂ ਹੈਂਡਲ ਕਰਾਂ। ਕੀ ਜ਼ਿੰਦਗੀ 'ਚ ਸਾਰਾ ਕੁਝ ਇਹੀ ਹੈ? ਕਿ ਮੈਂ ਜੋ ਕੀਤਾ ਚੰਗਾ ਨਹੀਂ ਸੀ? ਕਿ ਮੈਂ ਕੁਝ ਘੱਟ ਪੈ ਗਿਆ? ਪਤਾ ਨਹੀਂ, ਮੇਰੇ ਮਨ ਉੱਪਰ ਇੱਕ ਬੋਝ ਜਿਹਾ ਮਹਿਸੂਸ ਹੁੰਦਾ ਹੈ। ਗੌਰਵ, ਤੁਹਾਡੀ ਚਿੱਠੀ ਨੂੰ ਮੈਂ ਬਹੁਤ ਜ਼ਿਆਦਾ ਧਿਆਨ ਨਾਲ ਪੜ੍ਹਿਆ ਅਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਵੇਦਨਾ ਸਿਰਫ ਤੁਹਾਡੀ ਹੀ ਨਹੀਂ, ਤੁਹਾਡੇ ਵਰਗੇ ਲੱਖਾਂ ਕਰੋੜਾਂ ਵਿਦਿਆਰਥੀਆਂ ਦੀ ਹੋਏਗੀ। ਕਿਉਂਕਿ ਅਜਿਹਾ ਮਾਹੌਲ ਬਣ ਗਿਆ ਕਿ ਜੋ ਹੋਇਆ ਹੈ ਉਹਦੇ ਪ੍ਰਤੀ ਸੰਤੋਖ ਦੀ ਥਾਂ ਉਹਦੇ ਵਿੱਚੋਂ ਅਸੰਤੋਖ ਲੱਭਣਾ, ਇਹ ਨਕਾਰਾਤਮਕਤਾ ਦਾ ਦੂਜਾ ਰੂਪ ਹੈ। ਹਰ ਚੀਜ਼ ਵਿੱਚੋਂ ਅਸੰਤੋਖ ਲੱਭਣ ਨਾਲ ਸਮਾਜ ਨੂੰ ਸੰਤੋਖ ਦੀ ਦਿਸ਼ਾ 'ਚ ਅਸੀਂ ਕਦੇ ਵੀ ਨਹੀਂ ਲੈ ਕੇ ਜਾ ਸਕਦੇ। ਚੰਗਾ ਹੁੰਦਾ ਤੁਹਾਡੇ ਪਰਿਵਾਰ ਵਾਲਿਆਂ, ਤੁਹਾਡੇ ਮਿੱਤਰਾਂ ਨੇ ਤੁਹਾਡੇ 99.33% ਨੂੰ ਸਰਾਹਿਆ ਹੁੰਦਾ ਤਾਂ ਤੁਹਾਨੂੰ ਆਪਣੇ ਆਪ ਹੀ ਕੁਛ ਜ਼ਿਆਦਾ ਕਰਨ ਦਾ ਮਨ ਕਰਦਾ। ਮੈਂ ਮਾਪਿਆਂ ਨੂੰ, ਆਲੇ ਦੁਆਲੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਬੱਚੇ ਜੋ ਰਿਜ਼ਲਟ ਲੈ ਕੇ ਆਏ ਨੇ ਉਸ ਨੂੰ ਸਵੀਕਾਰ ਕਰੋ, ਸਵਾਗਤ ਕਰੋ, ਸੰਤੋਖ ਵਿਅਕਤ ਕਰੋ ਅਤੇ ਉਸ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੋ। ਹੋ ਸਕਦਾ ਹੈ ਕਿ ਉਹ ਵੀ ਦਿਨ ਆਵੇ ਜਦ 100% ਆਉਣ ਮਗਰੋਂ ਵੀ ਤੁਸੀਂ ਆਖੋਗੇ ਕਿ 100%, ਫਿਰ ਵੀ ਤੂੰ ਕੁਛ ਹੋਰ ਚੰਗਾ ਕਰ ਸਕਦਾ ਸੀ। ਤਾਂ ਹਰ ਚੀਜ਼ ਦੀ ਕੋਈ ਮਰਿਆਦਾ ਰਹਿਣੀ ਚਾਹੀਦੀ ਹੈ। ਮੈਨੂੰ ਜੋਧਪੁਰ ਤੋਂ ਸੰਤੋਸ਼ ਗਿਰੀ ਗੋਸਵਾਮੀ, ਉਹਨਾਂ ਨੇ ਵੀ ਲਿਖਿਆ ਅਤੇ ਤਕਰੀਬਨ ਇਸੇ ਤਰ੍ਹਾਂ ਦਾ ਲਿਖਿਆ। ਉਹ ਕਹਿੰਦੇ ਨੇ ਕਿ ਸਾਡੇ ਆਲੇ ਦੁਆਲੇ ਦੇ ਲੋਕ ਸਾਡੇ ਨਤੀਜੇ ਨੂੰ ਸਵੀਕਾਰ ਹੀ ਨਹੀਂ ਕਰ ਰਹੇ। ਉਹ ਤਾਂ ਕਹਿੰਦੇ ਨੇ ਕਿ ਕੁਝ ਹੋਰ ਚੰਗਾ ਕਰ ਲੈਂਦੇ, ਕੁਝ ਹੋਰ ਚੰਗਾ ਹੋ ਜਾਂਦਾ। ਮੈਨੂੰ ਕਵਿਤਾ ਪੂਰੀ ਯਾਦ ਨਹੀਂ, ਪਰ ਬਹੁਤ ਪਹਿਲਾਂ ਮੈਂ ਪੜ੍ਹੀ ਸੀ। ਕਿਸੇ ਕਵੀ ਨੇ ਲਿਖੀ ਸੀ ਕਿ ਜ਼ਿੰਦਗੀ ਦੇ ਕੈਨਵਸ 'ਤੇ ਮੈਂ ਵੇਦਨਾ ਦਾ ਚਿੱਤਰ ਬਣਾਇਆ ਅਤੇ ਜਦ ਉਸ ਦੀ ਪ੍ਰਦਰਸ਼ਨੀ ਸੀ, ਲੋਕ ਆਏ, ਹਰ ਕਿਸੇ ਨੇ ਕਿਹਾ ਟੱਚਅਪ ਦੀ ਲੋੜ ਹੈ। ਕੋਈ ਕਹਿੰਦਾ ਸੀ ਨੀਲੇ ਦੀ ਬਜਾਏ ਜੇ ਪੀਲਾ ਹੁੰਦਾ ਤਾਂ ਚੰਗਾ ਸੀ। ਕੋਈ ਕਹਿੰਦਾ ਜੇ ਇਹ ਲਕੀਰ ਇੱਥੇ ਦੀ ਜਗ੍ਹਾ ਉੱਥੇ ਹੁੰਦੀ ਤਾਂ ਚੰਗਾ ਸੀ। ਕਾਸ਼ ਮੇਰੀ ਇਸ ਵੇਦਨਾ ਦੇ ਚਿੱਤਰ ਉੱਤੇ ਕਿਸੇ ਇੱਕ ਦਰਸ਼ਕ ਨੇ ਵੀ ਹੰਝੂ ਬਹਾਏ ਹੁੰਦੇ। ਕਵਿਤਾ ਦੇ ਸ਼ਬਦ ਇਹੀ ਸਨ। ਇਹ ਮੈਨੂੰ ਹੁਣ ਯਾਦ ਨਹੀਂ ਰਿਹਾ, ਪਰ ਬਹੁਤ ਪਹਿਲਾਂ ਦੀ ਕਵਿਤਾ ਹੈ। ਪਰ ਭਾਵ ਇਹੀ ਸੀ ਕਿ ਇਸ ਚਿੱਤਰ ਵਿੱਚੋਂ ਕੋਈ ਵੇਦਨਾ ਨਹੀਂ ਸਮਝ ਸਕਿਆ, ਹਰ ਕੋਈ ਟੱਚਅਪ ਦੀ ਗੱਲ ਕਰ ਰਿਹਾ ਸੀ। ਸੰਤੋਸ਼ ਗਿਰੀ ਜੀ, ਤੁਹਾਡੀ ਚਿੰਤਾ ਵੀ ਉਹੀ ਹੈ ਜੋ ਗੌਰਵ ਦੀ ਹੈ, ਅਤੇ ਤੁਹਾਡੇ ਜਿਹੇ ਕਰੋੜਾਂ ਵਿਦਿਆਰਥੀਆਂ ਦੀ ਹੋਏਗੀ। ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਤੁਹਾਡੇ ਉੱਪਰ ਬੋਝ ਪੈਂਦਾ ਹੈ। ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਕਿ ਅਜਿਹੀ ਸਥਿਤੀ ਵਿੱਚ ਤੁਸੀਂ ਆਪਣਾ ਸੰਤੁਲਨ ਨਾ ਗਵਾਓ। ਹਰ ਕੋਈ ਉਮੀਦ ਵਿਅਕਤ ਕਰਦਾ ਹੈ, ਸੁਣਦੇ ਰਹੋ ਪਰ ਆਪਣੀ ਗੱਲ ਉੱਤੇ ਡਟੇ ਰਹੋ, ਅਤੇ ਕੁਝ ਹੋਰ ਜ਼ਿਆਦਾ ਚੰਗਾ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੋ। ਪਰ ਜੋ ਮਿਲਿਆ ਹੈ ਉਸ ਉੱਪਰ ਸੰਤੋਖ ਨਹੀਂ ਕਰੋਗੇ ਤਾਂ ਫਿਰ ਨਵੀਂ ਇਮਾਰਤ ਕਦੇ ਵੀ ਨਹੀਂ ਬਣਾ ਸਕੋਗੇ। ਸਫਲਤਾ ਦੀ ਮਜ਼ਬੂਤ ਨੀਂਹ ਹੀ ਵੱਡੀ ਸਫਲਤਾ ਦਾ ਆਧਾਰ ਬਣਦੀ ਹੈ। ਸਫਲਤਾ ਵਿੱਚੋਂ ਹੀ ਪੈਦਾ ਹੋਇਆ ਅਸੰਤੋਖ ਸਫਲਤਾ ਦੀ ਪੌੜੀ ਨਹੀਂ ਬਣਾ ਸਕਦਾ, ਉਹ ਅਸਫਲਤਾ ਦੀ ਗਰੰਟੀ ਬਣ ਜਾਂਦਾ ਹੈ। ਅਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਜਿੰਨੀ ਸਫਲਤਾ ਮਿਲੀ ਹੈ ਉਸ ਸਫਲਤਾ ਨੂੰ ਗੁਣਗੁਣਾਓ, ਉਸ ਵਿੱਚੋਂ ਨਵੀਂ ਸਫਲਤਾ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਪਰ ਇਹ ਗੱਲ ਮੈਂ ਆਂਢੀਆਂ ਗਵਾਂਢੀਆਂ ਮਾਂ ਬਾਪ ਅਤੇ ਸਾਥੀਆਂ ਨੂੰ ਜ਼ਿਆਦਾ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਬੱਚਿਆਂ ਨਾਲ ਕਿਰਪਾ ਕਰਕੇ ਆਪਣੀਆਂ ਉਮੀਦਾਂ ਉਹਨਾਂ ਉੱਪਰ ਥੋਪੋ ਨਾ। ਨਾਲੇ ਦੋਸਤੋ, ਕੀ ਕਦੇ ਕਦੇ ਜ਼ਿੰਦਗੀ 'ਚ ਅਸਫਲ ਹੋਈਏ ਤਾਂ ਕੀ ਜ਼ਿੰਦਗੀ ਠਹਿਰ ਜਾਂਦੀ ਹੈ? ਜੋ ਕਦੇ ਐਗਜ਼ਾਮਸ 'ਚ ਚੰਗੇ ਮਾਰਕਸ ਨਹੀਂ ਲਿਆਉਂਦਾ ਉਹ ਸਪੋਰਟਸ ਵਿੱਚ ਬਹੁਤ ਅੱਗੇ ਨਿਕਲ ਜਾਂਦਾ, ਸੰਗੀਤ 'ਚ ਅੱਗੇ ਨਿਕਲ ਜਾਂਦਾ, ਕਲਾਕਾਰੀ 'ਚ ਅੱਗੇ ਨਿਕਲ ਜਾਂਦਾ, ਵਪਾਰ 'ਚ ਅੱਗੇ ਨਿਕਲ ਜਾਂਦਾ। ਈਸ਼ਵਰ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਅਨੋਖੀ ਵਿਧਾ ਜ਼ਰੂਰ ਦਿੱਤੀ ਹੁੰਦੀ ਹੈ। ਬਸ ਤੁਸੀਂ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣੋ, ਉਸ ਉੱਤੇ ਜ਼ੋਰ ਦਿਓ, ਤੁਸੀਂ ਅੱਗੇ ਨਿਕਲ ਜਾਓਗੇ। ਅਤੇ ਜੀਵਨ 'ਚ ਹਰ ਜਗ੍ਹਾ ਹੁੰਦਾ ਹੈ। ਤੁਸੀਂ ਸੰਤੂਰ ਨਾਮਕ ਸਾਜ਼ ਨੂੰ ਸੁਣਿਆ ਹੋਵੇਗਾ। ਇੱਕ ਜ਼ਮਾਨਾ ਸੀ ਸੰਤੂਰ ਕਸ਼ਮੀਰ ਦੀ ਘਾਟੀ 'ਚ ਲੋਕ ਸੰਗੀਤ ਨਾਲ ਜੁੜਿਆ ਹੋਇਆ ਸੀ, ਪਰ ਇਹ ਪੰਡਿਤ ਸ਼ਿਵ ਕੁਮਾਰ ਸਨ ਜਿਨ੍ਹਾਂ ਨੇ ਉਸ ਨੂੰ ਹੱਥ ਲਾਇਆ ਅਤੇ ਦੁਨੀਆ ਦਾ ਇੱਕ ਮਹੱਤਵਪੂਰਨ ਸਾਜ਼ ਬਣਾ ਦਿੱਤਾ। ਸ਼ਹਿਨਾਈ ਸਾਡੇ ਸੰਗੀਤ ਦੇ ਪੂਰੇ ਖੇਤਰ 'ਚ ਸੀਮਿਤ ਜਗ੍ਹਾ ਉੱਪਰ ਸੀ। ਜ਼ਿਆਦਾਤਰ ਰਾਜਿਆਂ ਮਹਾਰਾਜਿਆਂ ਦੇ ਜੋ ਦਰਬਾਰ ਹੁੰਦੇ ਸਨ ਉਹਦੇ ਗੇਟ ਉੱਪਰ ਉਹਦੀ ਥਾਂ ਹੁੰਦੀ ਸੀ। ਪਰ ਉਸਤਾਦ ਬਿਸਮਿਲ੍ਲਾ ਖਾਨ ਨੇ ਜਦ ਸ਼ਹਿਨਾਈ ਨੂੰ ਹੱਥ ਲਾਇਆ ਤਾਂ ਅੱਜ ਵਿਸ਼ਵ ਦਾ ਉੱਤਮ ਸਾਜ਼ ਬਣ ਗਿਆ, ਉਹਦੀ ਇੱਕ ਪਛਾਣ ਬਣ ਗਈ। ਅਤੇ ਇਸ ਲਈ ਤੁਹਾਡੇ ਕੋਲ ਕੀ ਹੈ, ਕਿਹੋ ਜਿਹਾ ਹੈ, ਇਹਦੀ ਚਿੰਤਾ ਛੱਡੋ, ਉਸ ਨਾਲ ਜੁੜ ਜਾਓ, ਨਤੀਜਾ ਜ਼ਰੂਰ ਆਏਗਾ। ਮੇਰੇ ਪਿਆਰੇ ਦੇਸ਼ ਵਾਸੀਓ, ਕਦੇ ਕਦੇ ਮੈਂ ਵੇਖਦਾ ਹਾਂ ਕਿ ਸਾਡੇ ਗਰੀਬ ਪਰਿਵਾਰਾਂ ਨੂੰ ਵੀ ਅਰੋਗ ਨੂੰ ਲੈ ਕੇ ਜੋ ਖਰਚ ਹੁੰਦਾ ਉਹ ਜ਼ਿੰਦਗੀ ਦੀ ਪਟੜੀ ਨੂੰ ਅਸੰਤੁਲਿਤ ਕਰ ਦਿੰਦਾ ਹੈ। ਅਤੇ ਇਹ ਸਹੀ ਹੈ ਕਿ ਬਿਮਾਰ ਨਾ ਹੋਣ ਦਾ ਖਰਚ ਬਹੁਤ ਘੱਟ ਹੁੰਦਾ, ਪਰ ਬਿਮਾਰ ਹੋਣ ਮਗਰੋਂ ਸਿਹਤਮੰਦ ਹੋਣ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ। ਅਸੀਂ ਇੱਦਾਂ ਦੀ ਜ਼ਿੰਦਗੀ ਕਿਉਂ ਨਾ ਜੀਵੀਏ ਤਾਂ ਕਿ ਬਿਮਾਰੀ ਸਾਡੇ ਕੋਲ ਆਏ ਹੀ ਨਾ, ਪਰਿਵਾਰ ਉੱਪਰ ਆਰਥਿਕ ਬੋਝ ਪਵੇ ਹੀ ਨਾ। ਇੱਕ ਤਾਂ ਸਵੱਛਤਾ ਬਿਮਾਰੀ ਤੋਂ ਬਚਾਉਣ ਦਾ ਸਭ ਤੋਂ ਵੱਡਾ ਆਧਾਰ ਹੈ। ਗਰੀਬ ਦੀ ਸਭ ਤੋਂ ਵੱਡੀ ਸੇਵਾ ਜੇ ਕੋਈ ਕਰ ਸਕਦਾ ਤਾਂ ਉਹ ਸਫਾਈ ਹੀ ਕਰ ਸਕਦੀ ਹੈ। ਅਤੇ ਦੂਜਾ ਜਿਸ ਦੇ ਲਈ ਮੈਂ ਲਗਾਤਾਰ ਬੇਨਤੀ ਕਰਦਾ ਉਹ ਹੈ ਯੋਗ। ਕੁਝ ਲੋਕ ਇਸ ਨੂੰ ਯੋਗਾ ਵੀ ਕਹਿੰਦੇ ਨੇ। 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਹੈ। ਪੂਰੇ ਵਿਸ਼ਵ ਵਿੱਚ ਯੋਗ ਪ੍ਰਤੀ ਇੱਕ ਖਿੱਚ ਵੀ ਹੈ, ਸ਼ਰਧਾ ਵੀ ਹੈ, ਅਤੇ ਵਿਸ਼ਵ ਨੇ ਇਸ ਨੂੰ ਸਵੀਕਾਰ ਕੀਤਾ ਹੈ। ਸਾਡੇ ਪੂਰਵਜਾਂ ਦੀ ਦਿੱਤੀ ਇੱਕ ਅਨਮੋਲ ਭੇਂਟ ਹੈ ਜੋ ਅਸੀਂ ਵਿਸ਼ਵ ਨੂੰ ਦਿੱਤੀ ਹੈ। ਤਣਾਗ੍ਰਸਤ ਵਿਸ਼ਵ ਨੂੰ ਸੰਤੁਲਿਤ ਜੀਵਨ ਜੀਣ ਦੀ ਤਾਕਤ ਯੋਗ ਦਿੰਦਾ ਹੈ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਯੋਗ ਨਾਲ ਜੁੜੇ ਹੋਏ ਵਿਅਕਤੀ ਦੇ ਜੀਵਨ ਵਿੱਚ ਸਿਹਤਮੰਦ ਰਹਿਣਾ, ਸੰਤੁਲਿਤ ਰਹਿਣਾ, ਮਜ਼ਬੂਤ ਇੱਛਾ ਸ਼ਕਤੀ ਦੇ ਧਨੀ ਹੋਣਾ, ਆਤਮ ਵਿਸ਼ਵਾਸ ਨਾਲ ਭਰਿਆ ਜੀਵਨ ਹੋਣਾ, ਹਰ ਕੰਮ ਵਿੱਚ ਇਕਾਗਰਤਾ ਦਾ ਹੋਣਾ, ਇਹ ਸਹਿਜ ਉਪਲਬਧੀਆਂ ਨੇ। 21 ਜੂਨ ਯੋਗ ਦਿਵਸ ਇਹ ਸਿਰਫ ਇੱਕ ਇਵੈਂਟ ਨਹੀਂ, ਇਸ ਦਾ ਘੇਰਾ ਵਧੇ, ਹਰ ਵਿਅਕਤੀ ਦੇ ਜੀਵਨ 'ਚ ਇਸ ਦੀ ਥਾਂ ਬਣੇ। ਹਰ ਵਿਅਕਤੀ ਦਿਨ ਵਿੱਚ 20 ਮਿੰਟ 25 ਮਿੰਟ ਯੋਗ ਲਈ ਕੱਢੇ। ਅਤੇ ਇਸ ਦੇ ਲਈ 21 ਜੂਨ ਯੋਗ ਦਿਵਸ ਸਾਨੂੰ ਪ੍ਰੇਰਣਾ ਦਿੰਦਾ ਹੈ। ਅਤੇ ਕਦੇ ਕਦੇ ਸਮੂਹਿਕ ਵਾਤਾਵਰਣ ਵਿਅਕਤੀ ਦੇ ਜੀਵਨ 'ਚ ਤਬਦੀਲੀਆਂ ਲਿਆਉਣ ਦਾ ਇੱਕ ਵੱਡਾ ਕਾਰਨ ਵੀ ਬਣਦਾ ਹੈ। ਮੈਂ ਆਸ਼ਾ ਕਰਦਾ ਹਾਂ ਕਿ 21 ਜੂਨ ਨੂੰ ਤੁਸੀਂ ਜਿੱਥੇ ਵੀ ਰਹਿੰਦੇ ਹੋ ਤੁਸੀਂ ਇਨੀਸ਼ੀਏਟਿਵ ਲਓ। ਅਜੇ 1 ਮਹੀਨਾ ਹੈ, ਤੁਸੀਂ ਭਾਰਤ ਸਰਕਾਰ ਦੀ ਵੈਬਸਾਈਟ ਉੱਪਰ ਜਾਓਗੇ ਤਾਂ ਯੋਗ ਦਾ ਜੋ ਇਸ ਵਾਰ ਦਾ ਸਿਲੇਬਸ ਹੈ ਕਿਹੜੇ ਕਿਹੜੇ ਆਸਨ ਕਰਨੇ ਨੇ, ਕਿਸ ਤਰ੍ਹਾਂ ਕਰਨੇ ਨੇ, ਇਸ ਦਾ ਪੂਰਾ ਵਰਣਨ ਹੈ ਉਸ ਵਿੱਚ। ਉਸ ਨੂੰ ਵੇਖੋ, ਆਪਣੇ ਪਿੰਡ ਵਿੱਚ ਕਰਵਾਓ, ਆਪਣੇ ਮੁਹੱਲੇ 'ਚ ਕਰਵਾਓ, ਆਪਣੇ ਸ਼ਹਿਰ 'ਚ, ਸਕੂਲ 'ਚ, ਇੰਸਟੀਟਿਊਸ਼ਨ 'ਚ, ਈਵਨ ਆਫਿਸਿਸ ਵਿੱਚ ਵੀ। ਹੁਣ ਤੋਂ ਹੀ ਇੱਕ ਮਹੀਨਾ ਸ਼ੁਰੂ ਕਰ ਦਿਓ। 21 ਜੂਨ ਨੂੰ ਤੁਸੀਂ ਭਾਗੀਦਾਰ ਬਣ ਜਾਓਗੇ। ਮੈਂ ਕਈ ਵਾਰ ਪੜ੍ਹਿਆ ਹੈ ਕਿ ਕਈ ਆਫਿਸਿਸ 'ਚ ਰੈਗੂਲਰਲੀ ਸਵੇਰੇ ਮਿਲਦਿਆਂ ਹੀ ਯੋਗ ਅਤੇ ਪ੍ਰਾਣਾਯਾਮ ਹੁੰਦੇ ਨੇ ਤਾਂ ਪੂਰੇ ਆਫਿਸ ਦੀ ਐਫੀਸ਼ੀਐਂਸੀ ਇੰਨੀ ਵੱਧ ਜਾਂਦੀ ਹੈ, ਪੂਰੇ ਆਫਿਸ ਦਾ ਕਲਚਰ ਬਦਲ ਜਾਂਦਾ ਹੈ, ਵਾਤਾਵਰਣ ਬਦਲ ਜਾਂਦਾ ਹੈ। ਕੀ 21 ਜੂਨ ਦਾ ਉਪਯੋਗ ਆਪਣੇ ਸਮਾਜਿਕ ਜੀਵਨ 'ਚ ਯੋਗ ਲਿਆਉਣ ਲਈ ਕਰ ਸਕਦੇ ਹਾਂ? ਆਪਣੇ ਆਸ ਪਾਸ ਦੇ ਆਲੇ ਦੁਆਲੇ 'ਚ ਯੋਗ ਲਿਆਉਣ ਲਈ ਕਰ ਸਕਦੇ ਹਾਂ? ਮੈਂ ਇਸ ਵਾਰ ਚੰਡੀਗੜ੍ਹ ਦੇ ਪ੍ਰੋਗਰਾਮ 'ਚ ਸ਼ਰੀਕ ਹੋਣ ਲਈ ਜਾ ਰਿਹਾ। 21 ਜੂਨ ਨੂੰ ਚੰਡੀਗੜ੍ਹ ਦੇ ਲੋਕਾਂ ਨਾਲ ਮੈਂ ਯੋਗ ਕਰਨ ਵਾਲਾ। ਤੁਸੀਂ ਵੀ ਉਸ ਦਿਨ ਜ਼ਰੂਰ ਜੁੜੋ। ਪੂਰਾ ਵਿਸ਼ਵ ਯੋਗ ਕਰਨ ਵਾਲਾ ਹੈ, ਤੁਸੀਂ ਕਿਤੇ ਪਿੱਛੇ ਨਾ ਰਹਿ ਜਾਇਓ। ਇਹ ਮੇਰੀ ਬੇਨਤੀ ਹੈ। ਤੁਹਾਡਾ ਸਿਹਤਮੰਦ ਰਹਿਣਾ ਭਾਰਤ ਨੂੰ ਸਿਹਤਮੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਦੇ ਰਾਹੀਂ ਤੁਹਾਡੇ ਨਾਲ ਮੈਂ ਲਗਾਤਾਰ ਜੁੜਦਾ। ਮੈਂ ਬਹੁਤ ਪਹਿਲਾਂ ਤੁਹਾਨੂੰ ਇੱਕ ਮੋਬਾਈਲ ਨੰਬਰ ਦਿੱਤਾ ਸੀ, ਉਸ ਉੱਪਰ ਮਿਸ ਕਾਲ ਕਰਕੇ ਤੁਸੀਂ ਮਨ ਕੀ ਬਾਤ ਸੁਣ ਸਕਦੇ ਸੀ, ਪਰ ਹੁਣ ਉਸ ਨੂੰ ਬਹੁਤ ਹੀ ਆਸਾਨ ਕਰ ਦਿੱਤਾ ਗਿਆ ਹੈ। ਹੁਣ ਮਨ ਕੀ ਬਾਤ ਸੁਣਨ ਲਈ ਸਿਰਫ 4 ਅੰਕਾਂ ਦੁਆਰਾ ਮਿਸ ਕਾਲ ਕਰਕੇ ਮਨ ਕੀ ਬਾਤ ਸੁਣ ਸਕਦੇ ਹੋ। ਉਹ 4 ਅੰਕਾਂ ਦਾ ਨੰਬਰ ਹੈ 1922 1922। ਇਸ ਨੰਬਰ ਉੱਪਰ ਮਿਸ ਕਾਲ ਕਰਨ ਨਾਲ ਤੁਸੀਂ ਜਦ ਚਾਹੋ, ਜਿੱਥੇ ਚਾਹੋ, ਜਿਸ ਭਾਸ਼ਾ 'ਚ ਚਾਹੋ ਮਨ ਕੀ ਬਾਤ ਸੁਣ ਸਕਦੇ ਹੋ। ਪਿਆਰੇ ਦੇਸ਼ ਵਾਸੀਓ, ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਨਮਸਕਾਰ। ਮੇਰੀ ਪਾਣੀ ਦੀ ਗੱਲ ਨਾ ਭੁੱਲਿਓ, ਯਾਦ ਰਹੇਗੀ ਨਾ? ਠੀਕ ਹੈ, ਧੰਨਵਾਦ, ਨਮਸਤੇ।